ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸਿਮਰਨ। ਤਜੋ ਸਿਆਣਪ ਸੁਰਜਨੋ ਸਿਮਰੋ ਹਰਿ ਹਰਿ ਰਾਇ। ਸਿਮਰਨ ਦੀ ਕਿਰਿਆ ਦੇ ਸੰਖੇਪ ਤੌਰ 'ਤੇ ਦੋ ਪੱਖ ਹਨ। ਪਹਿਲਾ ਹੈ ਬਾਰਮੁਖੀ ਸਿਮਰਨ, ਯਾਨੀ ਸਰੀਰਕ ਅਤੇ ਮਾਨਸਿਕ ਕਿਰਿਆ। ਹਾਂਜੀ, ਸਰੀਰਕ ਰਸਨਾ ਨਾਲ ਜਪਣਾ, ਮਾਨਸਿਕ ਕਿਰਿਆ ਮਨ ਨਾਲ ਧਿਆਉਣਾ। ਪਰ ਕਈ ਵਾਰੀ ਅਸੀਂ ਜਦੋਂ ਮਨ ਨਾਲ ਧਿਆਉਂਦੇ ਹਾਂ ਉਸਨੂੰ ਅੰਤਰਮੁਖੀ ਸਿਮਰਨ ਸਮਝਦੇ ਹਾਂ, ਪਰ ਗੁਰਮੁਖ ਪਿਆਰਿਆਂ ਨੇ ਮਾਨਸਿਕ ਕਿਰਿਆ ਅਤੇ ਸਰੀਰਕ ਦੋਨਾਂ ਨੂੰ ਬਾਰਮੁਖੀ ਸਿਮਰਨ ਦੀ ਸ਼੍ਰੇਣੀ ਵਿੱਚ ਗਿਣਿਆ ਹੈ। ਦੂਸਰਾ ਹੈ ਅੰਤਰਮੁਖੀ। ਇਹ ਆਤਮਕ ਨਿੱਜੀ ਤਜਰਬਾ ਅਥਵਾ ਅਨੁਭਵੀ ਪ੍ਰਕਾਸ਼ ਹੈ। ਹਾਂਜੀ, ਅੰਤਰਮੁਖੀ ਸਿਮਰਨ ਇਹ ਆਤਮਕ ਨਿੱਜੀ ਤਜਰਬਾ ਅਥਵਾ ਅਨੁਭਵੀ ਪ੍ਰਕਾਸ਼ ਹੈ। ਸੋ ਸਰੀਰਕ ਅਤੇ ਮਾਨਸਿਕ ਸਿਮਰਨ ਦੀ ਕਿਰਿਆ ਦੀ ਬਾਬਤ ਵਿਸਥਾਰ ਨਾਲ ਪਿਛਲਿਆਂ ਭਾਗਾਂ ਵਿੱਚ ਵਿਚਾਰ ਕੀਤੀ ਜਾ ਚੁੱਕੀ ਹੈ। ਹੁਣ ਕੁਝ ਹੋਰ ਉਦਾਹਰਣਾਂ ਨਾਲ ਇਹਨਾਂ ਦੋਹਾਂ ਪੱਖਾਂ ਦੇ ਸੁਮੇਲ ਦੀ ਬਾਬਤ ਵਿਚਾਰ ਕੀਤੀ ਜਾਂਦੀ ਹੈ ਕਿ ਬਾਰਮੁਖੀ ਅਤੇ ਅੰਤਰਮੁਖੀ ਸਿਮਰਨ ਵਿੱਚ ਕੀ ਜੋੜ ਹੈ, ਸੁਮੇਲ। ਧਰਤੀ ਦੇ ਹੇਠਾਂ ਪਾਣੀ ਹੈ। ਇਸ ਹੇਠਲੇ ਪਾਣੀ, ਹੇਠਲੇ ਨਿਰਮਲ ਪਾਣੀ ਨੂੰ ਅਸੀਂ ਬਾਹਰ ਕੱਢ ਕੇ ਆਪਣੀਆਂ ਲੋੜਾਂ ਪੂਰੀਆਂ ਕਰਦੇ ਹਾਂ। ਹੇਠਲੇ ਪਾਣੀ ਨੂੰ ਬਾਹਰ ਕੱਢਣ ਲਈ ਸਾਨੂੰ ਧਰਤੀ ਵਿੱਚ ਬੋਰਿੰਗ ਕਰਨੀ ਪੈਂਦੀ ਹੈ। ਬੋਰਿੰਗ ਕਰਦੇ ਹਾਂ, ਜਦ ਹੇਠਲੇ ਪਾਣੀ ਦੀ ਤਹਿ ਆ ਜਾਂਦੀ ਹੈ ਤਾਂ ਕੀਤੇ ਬੋਰ ਵਿੱਚ ਨਲਕੇ ਦੀ ਪਾਈਪ ਪਾਉਣ ਨਾਲ ਹੇਠਲਾ ਪਾਣੀ ਉੱਪਰ ਚੜਾਉਂਦਾ ਹੈ। ਪਰ ਪਾਣੀ ਨੂੰ ਬਾਹਰ ਕੱਢਣ ਲਈ ਅਤੇ ਚਲਦਾ ਕਰਨ ਲਈ ਸਾਨੂੰ ਬੋਕੀ ਪਾ ਕੇ ਨਲਕਾ ਗੇੜਨਾ ਪੈਂਦਾ ਹੈ। ਨਵਾਂ ਬੋਰ ਕਰਨ 'ਤੇ ਸ਼ੁਰੂ ਵਿੱਚ ਨਲਕਾ ਗੇੜਨ 'ਤੇ ਵੀ ਪਾਣੀ ਬਾਹਰ ਨਹੀਂ ਨਿਕਲਦਾ, ਕਿਉਂਕਿ ਨਲਕੇ ਦੀ ਪਾਈਪ ਵਿੱਚ ਹਵਾ ਭਰੀ ਆਉਂਦੀ ਹੈ। ਜਿੰਨਾ ਚਿਰ ਨਲਕੇ ਵਿੱਚੋਂ ਹਵਾ ਬਾਹਰ ਨਹੀਂ ਨਿਕਲਦੀ, ਹੇਠਲਾ ਪਾਣੀ ਉੱਪਰ ਨੂੰ ਨਹੀਂ ਖਿੱਚਿਆ ਜਾ ਸਕਦਾ। ਹਾਂਜੀ, ਜੇ ਬੋਰਿੰਗ ਕਰਦੇ ਹਾਂ, ਹੇਠਲੇ ਪਾਣੀ ਦੀ ਤਹਿ ਆ ਵੀ ਗਈ, ਪਰ ਜਦ ਤੱਕ ਉਸ ਬੋਰ ਕੀਤੇ ਪਾਈਪ ਵਿੱਚੋਂ ਹਵਾ ਨਹੀਂ ਨਿਕਲਦੀ, ਉਹ ਹੇਠਲਾ ਪਾਣੀ ਉੱਪਰ ਨਹੀਂ ਆਉਂਦਾ। ਸੋ ਨਲਕੇ ਵਿਚਲੀ ਹਵਾ ਨੂੰ ਕੱਢ ਕੇ ਪਾਣੀ ਨੂੰ ਚਲਦਾ ਕਰਨ ਲਈ ਸਾਨੂੰ ਬਾਹਰੋਂ ਵੀ ਪਾਣੀ ਪਾਉਣਾ ਪੈਂਦਾ ਹੈ। ਇਸ ਤਰ੍ਹਾਂ ਬਾਹਰੋਂ ਪਾਣੀ ਪਾ ਕੇ ਜਿਉਂ ਜਿਉਂ ਅਸੀਂ ਨਲਕਾ ਗੇੜਦੇ ਹਾਂ, ਹਵਾ ਬਾਹਰ ਨਿਕਲਦੀ ਜਾਂਦੀ ਹੈ ਅਤੇ ਪਾਣੀ ਲਗਾਤਾਰ ਚੱਲ ਪੈਂਦਾ ਹੈ। ਠੀਕ ਇਸੇ ਤਰ੍ਹਾਂ ਪਰਮਾਰਥ ਵਿੱਚ ਵੀ ਅਸੀਂ ਸਿਮਰਨ ਦੁਆਰਾ ਅੰਤਰਮੁਖੀ ਬੋਰਿੰਗ ਕਰਦੇ ਹਾਂ। ਸਿਮਰਨ ਦੀ ਇਹ ਬਾਰਮੁਖੀ ਘਾਲਣਾ ਸਾਡੀ ਸੁਰਤ ਨੂੰ ਕਿਸੇ ਹੱਦ ਤੱਕ ਉੱਚਾ ਚੁੱਕ ਸਕਦੀ ਹੈ, ਉਸ ਤੋਂ ਅੱਗੇ ਆਤਮਕ ਮੰਡਲ ਵਿੱਚ ਨਹੀਂ ਪਹੁੰਚਾ ਸਕਦੀ। ਹਾਂਜੀ, ਇਹ ਜਿਹੜੀ ਸਿਮਰਨ ਦੀ ਬਾਰਮੁਖੀ ਕਿਰਿਆ ਹੈ, ਰਸਨਾ ਨਾਲ ਜਪਣਾ ਜਾਂ ਮਨ ਨਾਲ ਧਿਆਉਣਾ, ਇਹ ਸਾਡੀ ਸੁਰਤੀ ਨੂੰ ਕਿਸੇ ਹੱਦ ਤੱਕ ਉੱਚਾ ਚੁੱਕ ਸਕਦੀ ਹੈ, ਉਸ ਤੋਂ ਅੱਗੇ ਆਤਮਕ ਮੰਡਲ ਵਿੱਚ ਨਹੀਂ ਪਹੁੰਚਾ ਸਕਦੀ। ਇਸ ਦਾ ਕਾਰਨ ਇਹ ਹੈ ਕਿ ਸਾਡੇ ਸਿਮਰਨ ਦੀ ਤਹਿ ਵਿੱਚ ਨਲਕੇ ਵਿਚਲੀ ਹਵਾ ਵਾਂਗ ਹੋਮੇ ਦੀ ਅੰਸ਼ ਹੁੰਦੀ ਹੈ। ਹਾਂਜੀ, ਸਾਡੇ ਸਿਮਰਨ ਦੀ ਤਹਿ ਵਿੱਚ ਵੀ ਨਲਕੇ ਵਿਚਲੀ ਹਵਾ ਵਾਂਗ ਹੋਮੇ ਦੀ ਅੰਸ਼ ਹੁੰਦੀ ਹੈ। ਕਿਵੇਂ? ਜਿਵੇਂ ਕਿ ਮੈਂ ਸਿਮਰਨ ਕਰਦਾ ਹਾਂ, ਮੇਰਾ ਸਿਮਰਨ ਚੱਲਦਾ ਹੈ, ਮੇਰੀ ਅਵਸਥਾ ਉੱਚੀ ਹੋ ਗਈ ਹੈ, ਮੈਂ ਭਲਾ ਭਲੇਰਾ ਜਾਂ ਮਹਾਂਪੁਰਖ ਬਣ ਜਾਵਾਂਗਾ, ਮੇਰੀ ਉਪਮਾ ਹੋਵੇਗੀ, ਲੋਕ ਪੈਰੀ ਪੈਣਗੇ, ਮੈਂ ਮੁਕਤੀ ਪਾ ਲਵਾਂਗਾ ਆਦਿ। ਸੋ ਹਉਮੈ ਦੀਆਂ ਅਜਿਹੀਆਂ ਭਾਵਨਾਵਾਂ ਸਿਮਰਨ ਕਰਦਿਆਂ ਵੀ ਸਾਡਾ ਪਿੱਛਾ ਨਹੀਂ ਛੱਡਦੀਆਂ। ਹਾਂਜੀ, ਇਹੋ ਜਿਹੀਆਂ ਭਾਵਨਾਵਾਂ ਸਿਮਰਨ ਕਰਦਿਆਂ ਆਮ ਮਨ ਵਿੱਚ ਨਿਕਲਦੀਆਂ ਹਨ ਕਿ ਮੇਰਾ ਸਿਮਰਨ ਚੱਲਦਾ ਹੈ, ਜਾਂ ਮੈਂ ਸਿਮਰਨ ਕਰਦਾ ਹਾਂ, ਜਾਂ ਮੈਂ ਮੁਕਤੀ ਪਾ ਲਵਾਂਗਾ, ਜਾਂ ਮੇਰੀ ਉਪਮਾ ਹੋਵੇਗੀ, ਲੋਕ ਪੈਰੀ ਪੈਣਗੇ, ਮੇਰੀ ਅਵਸਥਾ ਉੱਚੀ ਹੋ ਗਈ ਹੈ ਇਤਿਆਦਕ। ਸੋ ਹਉਮੈ ਦੀਆਂ ਅਜਿਹੀਆਂ ਭਾਵਨਾਵਾਂ ਸਿਮਰਨ ਕਰਦਿਆਂ ਵੀ ਸਾਡਾ ਪਿੱਛਾ ਨਹੀਂ ਛੱਡਦੀਆਂ। ਹਉਮੈ ਦਾ ਇਹ ਅਹਿਸਾਸ ਅਤੇ ਇਲਾਹੀ ਸ਼ਰਧਾ ਭਾਵਨੀ ਇੱਕ ਦੂਜੇ ਤੋਂ ਉਲਟ ਅਤੇ ਮੁਤਜ਼ਾਦ ਹਨ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਂ। ਕਿਉਂਕਿ ਹਉਮੈ ਵਿੱਚ ਭਗਤ ਨਾ ਹੋਵੇ, ਹਉਮੈ ਵਿੱਚ ਭਗਤ ਨਾ ਹੋਵੇ ਹੁਕਮ ਨਾ ਬੁਝਿਆ ਜਾਏ, ਹਉਮੈ ਵਿੱਚ ਜੀਉ ਬੰਦ ਹੈ ਨਾਮ ਨਾ ਵਸੈ ਮਨ ਆਏ। ਸੋ ਇਹ ਜਿਹੜਾ ਅੰਤਰਮੁਖੀ ਸਿਮਰਨ ਅਥਵਾ ਇਲਾਹੀ ਯਾਦ, ਇਹ ਤਾਂ ਅਤ ਸੂਖਮ ਦੈਵੀ ਭਾਵਨਾਵਾਂ ਦੀ ਖੇਡ ਹੈ ਜੋ ਸਤਿਗੁਰੂ ਦੀ ਦਾਤ ਹੈ। ਇਸ ਵਿੱਚ ਸਾਡੇ ਹਉ ਤਾਰੀ ਜੀਵਾਂ ਦਾ ਕੋਈ ਦਖਲ ਅਥਵਾ ਜ਼ੋਰ ਨਹੀਂ, ਇਹ ਤਾਂ ਗੁਰਪ੍ਰਸਾਦ ਹੈ। ਸਤਿਗੁਰ ਦੀ ਬਖਸ਼ਿਸ਼ ਜਾਂ ਨਦਰ ਕਰਮ ਤੋਂ ਬਿਨਾਂ ਇਹ ਆਤਮਕ ਦਾਤ ਪ੍ਰਾਪਤ ਨਹੀਂ ਹੋ ਸਕਦੀ। ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ, ਜੋਰ ਨਾ ਮੰਗਣ ਦੇਣ ਨਾ ਜੋਰ, ਆਪਣਾ ਲਾਇਆ ਪਿਰਮ ਨਾ ਲੱਗਈ ਜੇ ਲੋਚੈ ਸਭ ਕੋਏ, ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈਂ ਦੇ। ਦੇਵਣ ਵਾਲੇ ਕੇ ਹੱਥ ਦਾਤ ਹੈ ਗੁਰੂ ਦੁਆਰੇ ਪਾਏ, ਹੈ ਤਾਂ ਦਾਤ ਪਰ ਇੱਕ ਹੋਰ ਗੱਲ ਵੀ ਹੈ ਕਿ ਇਸ ਇਲਾਹੀ ਦਾਤ ਦੀ ਪ੍ਰਾਪਤੀ ਉਦੋਂ ਆਉਂਦੀ ਹੈ ਜਦ ਸਾਡੇ ਮਨ ਵਿੱਚੋਂ ਹਉਮੈ ਰੂਪੀ ਹਵਾ ਦਾ ਭਰਮ ਭੁਲਾਵਾ ਦੂਰ ਹੋ ਜਾਵੇ ਜਾਂ ਮਨ ਉੱਤੋਂ ਮਾਨਸਿਕ ਮੈਲ ਲੱਥ ਜਾਵੇ ਅਤੇ ਇਸ ਦਾਤ ਲਈ ਭੁੱਖ ਜਾਂ ਕਾਂਖੀ ਲੱਗ ਜਾਵੇ। ਹਾਂਜੀ, ਹੈ ਤਾਂ ਬਖਸ਼ਿਸ਼, ਪਰ ਬਖਸ਼ਿਸ਼ ਉਸ 'ਤੇ ਆਉਂਦੀ ਹੈ ਜਿਸ ਦੀ ਮਾਨਸਿਕ ਮੈਲ ਲੱਥ ਜਾਂਦੀ ਹੈ ਅਤੇ ਇਸ ਇਲਾਹੀ ਦਾਤ ਲਈ ਕਾਂਖੀ ਜਾਂ ਭੁੱਖ ਜਾਂ ਪਿਆਸ ਲੱਗ ਜਾਂਦੀ ਹੈ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਏ, ਜੈਸੀ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵੇ ਪ੍ਰਕਾਰ। ਸੋ ਜਿੰਨਾ ਚਿਰ ਮਨ ਉਤੋਂ ਹਉਮੈ ਦੀ ਮੈਲ ਨਹੀਂ ਲੱਥਦੀ ਅਥਵਾ ਮੈਂ ਮੇਰੀ ਦਾ ਭਰਮ ਭੁਲੇਖਾ ਦੂਰ ਨਹੀਂ ਆਉਂਦਾ, ਉਨਾ ਚਿਰ ਅਸੀਂ ਇਲਾਹੀ ਬਖਸ਼ਿਸ਼ ਤੋਂ ਵਾਂਝੇ ਰਹਿੰਦੇ ਹਾਂ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਾਂ ਤੂੰ। ਸੋ ਇਹ ਹਉਮੈ ਰੂਪੀ ਮੈਲ ਸਾਧ ਸੰਗਤ ਵਿੱਚ ਸ਼ਰਧਾ ਭਾਵਨੀ ਨਾਲ ਸੇਵਾ ਸਿਮਰਨ ਕਰਦਿਆਂ ਹੋਇਆਂ ਗੁਰੂ ਦੀ ਕਿਰਪਾ ਦੁਆਰਾ ਲੈ ਸਕਦੀ ਹੈ। ਸਾਧ ਸੰਗ ਮੱਲਾਥੀ ਪਾਰ ਬ੍ਰਹਮ ਪਇਓ ਸਾਥੀ। ਸੋ ਨਲਕੇ ਵਿੱਚ ਬਾਹਰੋਂ ਪਾਣੀ ਪਾਉਣਾ ਇਹ ਵੀ ਸਤਿਗੁਰਾਂ ਦੀ ਦੈਵੀ ਬਖਸ਼ਿਸ਼ ਦਾ ਪ੍ਰਤੀਕ ਹੈ। ਭਾਵ ਇਹ ਜਿਹੜਾ ਬਾਰਮੁਖੀ ਸਿਮਰਨ ਹੈ ਇਹ ਵੀ ਸਤਿਗੁਰਾਂ ਦੀ ਬਖਸ਼ਿਸ਼ ਦਾ ਹੀ ਪ੍ਰਤੀਕ ਹੈ। ਕਿਉਂ? ਕਿਉਂਕਿ ਹੁਣੇ ਪੜ੍ਹਿਆ ਕਿ ਸਾਧ ਸੰਗਤ ਵਿੱਚ ਸ਼ਰਧਾ ਭਾਵਨੀ ਨਾਲ ਇਹ ਬਾਰਮੁਖੀ ਸਿਮਰਨ ਕਰਦਿਆਂ, ਭਾਵੇਂ ਸਰੀਰਕ ਕਾਲਣਾ ਨਾਲ ਭਾਵੇਂ ਮਾਨਸਿਕ ਸਾਧਨਾ ਨਾਲ ਸਿਮਰਨ ਕਰਦਿਆਂ ਹੋਇਆਂ, ਇਹ ਗੁਰੂ ਦੀ ਕਿਰਪਾ ਦੁਆਰਾ ਸਾਡੇ ਮਨ ਦੀ ਹਉਮੈ ਦੀ ਮੈਲ ਲੱਥਦੀ ਹੈ। ਜਦੋਂ ਹਉਮੈ ਦੀ ਮੈਲ ਲੱਥ ਗਈ ਤਾਂ ਅੰਤਰਮੁਖੀ ਸਿਮਰਨ ਜਾਂ ਉਸ ਇਲਾਹੀ ਦਾਤ ਲਈ ਸਾਡੇ ਅੰਦਰ ਕਾਂਖੀ ਭੁੱਖ ਪਿਆਸ ਲੱਗ ਜਾਂਦੀ ਹੈ। ਜਦੋਂ ਪਿਆਸ ਲੱਗ ਗਈ ਫਿਰ ਗੁਰੂ ਦੀ ਕਿਰਪਾ ਦੁਆਰਾ ਉਹ ਇਲਾਹੀ ਦਾਤ ਪ੍ਰਾਪਤ ਹੁੰਦੀ ਹੈ। ਸੋ ਸ਼ੁਰੂਆਤ ਤਾਂ ਬਾਰਮੁਖੀ ਤੋਂ ਹੀ ਹੈ। ਇਸ ਲਈ ਇਹ ਬਾਹਰੋਂ ਪਾਣੀ ਪਾਉਣਾ ਇਹ ਵੀ ਗੁਰੂ ਦੀ ਕਿਰਪਾ ਦਾ ਜਾਂ ਉਸ ਦੀ ਦੈਵੀ ਬਖਸ਼ਿਸ਼ ਦਾ ਪ੍ਰਤੀਕ ਹੈ। ਇੱਥੇ ਖਲਾਅ ਦੀ ਇੱਕ ਹੋਰ ਢੁੱਕਵੀਂ ਮਿਸਾਲ ਦਿੱਤੀ ਜਾ ਸਕਦੀ ਹੈ। ਸਾਡੇ ਨਲਕੇ ਵਿੱਚੋਂ ਜਦ ਪਾਣੀ ਘੱਟ ਆਵੇ ਜਾਂ ਉੱਕਾ ਹੀ ਨਾ ਆਵੇ ਤਾਂ ਮਿਸਤਰੀ ਦੱਸਦੇ ਹਨ ਕਿ ਇਸ ਵਿੱਚ ਹਵਾ ਲੀਕ ਹੋ ਗਈ ਹੈ। ਜਦੋਂ ਨਲਕੇ ਨੂੰ ਪੁੱਟ ਕੇ ਦੇਖਿਆ ਜਾਂਦਾ ਹੈ ਤਾਂ ਨਲਕੇ ਦਾ ਕੁਝ ਹਿੱਸਾ ਜ਼ੰਗ ਨਾਲ ਗਲ ਕੇ ਉਸ ਵਿੱਚ ਛੇਕ ਦਿਖਾਈ ਦਿੰਦਾ ਹੈ। ਇਸੇ ਛੇਕ ਥਾਣੀ ਹਵਾ ਲੀਕ ਹੋ ਕੇ ਬਾਹਰੋਂ ਅੰਦਰ ਵੱਲ ਧੱਸ ਜਾਂਦੀ ਹੈ, ਜਿਸ ਦੀ ਵਜ੍ਹਾ ਨਾਲ ਨਲਕੇ ਵਿਚਲਾ ਖਲਾਅ ਘੱਟਦਾ ਜਾਂਦਾ ਹੈ ਅਤੇ ਜਿਉਂ ਜਿਉਂ ਇਹ ਖਲਾਅ ਘੱਟਦਾ ਜਾਂਦਾ ਹੈ ਤਿਉਂ ਤਿਉਂ ਅੰਦਰਲੇ ਪਾਣੀ ਦੀ ਨਿਕਾਲ ਸ਼ਕਤੀ ਜਾਂ ਵੇਗ ਘੱਟਦੀ ਜਾਂਦੀ ਹੈ। ਆਖਿਰ ਵਿੱਚ ਖਲਾਅ ਉੱਕਾ ਹੀ ਨਹੀਂ ਰਹਿੰਦਾ, ਜਿਸ ਨਾਲ ਪਾਣੀ ਦੇ ਲਗਾਤਾਰ ਚੜਾਅ ਵਿੱਚ ਵਿਘਨ ਪੈ ਜਾਂਦਾ ਹੈ। ਐਨ ਇਸੇ ਤਰ੍ਹਾਂ ਸਿਮਰਨ ਕਰਦਿਆਂ ਹੋਇਆਂ ਜਦ ਸਾਡੇ ਮਨ ਅੰਦਰ ਹਉ ਭਾਉ ਰੂਪੀ ਬਾਹਰਲੀ ਹਵਾ ਦੀ ਅੰਸ਼ ਪ੍ਰਵੇਸ਼ ਹੋ ਜਾਂਦੀ ਹੈ ਤਾਂ ਸਾਡੇ ਅੰਤਰ ਆਤਮੇ ਸਤਿਗੁਰ ਦੀ ਬਖਸ਼ਿਸ਼ ਘਟਦੀ ਜਾਂਦੀ ਹੈ। ਅਜਿਹੀ ਦਸ਼ਾ ਵਿੱਚ ਸਾਡਾ ਸਿਮਰਨ ਭਾਵਨਾਹੀਣ ਰੁੱਖਾ ਸੁੱਖਾ ਹੋ ਜਾਂਦਾ ਹੈ ਅਤੇ ਸਾਡੀ ਆਤਮਕ ਅਵਸਥਾ ਖੜਦੀ ਕਲਾ ਵਿੱਚ ਚਲੀ ਜਾਂਦੀ ਹੈ। ਹਾਂਜੀ, ਬਹੁਤ ਸੋਹਣਾ ਸਿਮਰਨ ਚੱਲ ਰਿਹਾ ਹੁੰਦਾ ਹੈ, ਜਦੋਂ ਕਿਸੇ ਵੀ ਤਰੀਕੇ ਨਾਲ ਬਾਹਰਲੀ ਹਉ ਭਾਵ ਰੂਪੀ ਅੰਸ਼ ਸਾਡੇ ਅੰਦਰ ਪ੍ਰਵੇਸ਼ ਕਰ ਜਾਵੇ ਕੁਸੰਗਤ ਕਰਦਿਆਂ ਜਾਂ ਕਿਸੇ ਹੋਰ ਤਰੀਕੇ ਨਾਲ, ਤਾਂ ਉਹ ਕੀ ਆਉਂਦਾ ਹੈ, ਸਾਡੇ ਅੰਤਰ ਆਤਮੇ ਉਸ ਵੇਲੇ ਸਤਿਗੁਰ ਦੀ ਬਖਸ਼ਿਸ਼ ਘੱਟ ਜਾਂਦੀ ਹੈ। ਕਿਉਂ? ਕਿਉਂਕਿ ਸਾਡਾ ਸਿਮਰਨ ਜਿਹੜਾ ਹੈ ਉਹ ਭਾਵਨਾਹੀਣ ਹੋ ਕੇ ਇੱਕ ਰੁੱਖਾ ਸੁੱਕਾ ਰਟਨ ਰਹਿ ਜਾਂਦਾ ਹੈ, ਅਤੇ ਸਾਡੀ ਆਤਮਕ ਅਵਸਥਾ ਜਿਹੜੀ ਸਿਮਰਨ ਨਾਲ ਚੜ੍ਹਦੀਆਂ ਕਲਾਂ ਵੱਲ ਜਾ ਰਹੀ ਹੁੰਦੀ ਹੈ ਉਹ ਖੜਦੀਆਂ ਕਲਾਂ ਵਿੱਚ ਚਲੀ ਜਾਂਦੀ ਹੈ। ਗੁਰਬਾਣੀ ਵੀ ਇਸ ਗੱਲ ਦੀ ਗਵਾਹੀ ਭਰਦੀ ਹੈ, ਜਿੱਚਰ ਇਹ ਮਨ ਲਹਿਰੀ ਵਿੱਚ ਹੈ ਹੋ ਮੈਂ ਬਹੁਤ ਅਹੰਕਾਰ ਸ਼ਬਦ ਹੈ ਸਾਧ ਨਾ ਆਵਈ। ਹਾਂਜੀ, ਜਿੱਚਰ ਇਹ ਮਨ ਲਹਿਰੀ ਵਿੱਚ ਹੈ ਹੋ ਮੈਂ ਬਹੁਤ ਅਹੰਕਾਰ ਸ਼ਬਦ ਹੈ ਸਾਧ ਨਾ ਆਵਈ, ਨਾਮ ਨਾ ਲੱਗੇ ਪਿਆਰ, ਫਿਰ ਸੇਵਾ ਥਾਂਏ ਨਾ ਪਵਈ ਤਿਸਕੀ, ਸੇਵਾ ਥਾਂਏ ਨਾ ਪਵਈ ਤਿਸਕੀ ਖਪ ਖਪ ਹੋਏ ਖੁਆਰ। ਸੋ ਇਸਦਾ ਮਤਲਬ ਇਹ ਹੈ ਕਿ ਸਿਮਰਨ ਕਰਦਿਆਂ ਜਗਿਆਸੂ ਦੇ ਮਨ ਅੰਦਰ ਪਹਿਲਾ ਹਉ ਦਾ ਅਭਾਵ ਹੋਣਾ ਲਾਜ਼ਮੀ ਹੈ, ਕਿਉਂਕਿ ਹਉ ਮੈਂ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੈ ਇੱਕ ਠਾਂ। ਸੋ ਸਿਮਰਨ ਕਰਦਿਆਂ ਹੋਇਆਂ ਜਗਿਆਸੂ ਦੇ ਮਨ ਅੰਦਰ ਹਉ ਦਾ ਅਭਾਵ ਹੋਣਾ ਲਾਜ਼ਮੀ ਹੈ, ਕਿਉਂਕਿ ਹਉ ਮੈਂ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੈ ਇੱਕ ਠਾਂ। ਦੂਸਰਾ, ਸਿਮਰਨ ਕਰਦਿਆਂ ਹੋਇਆਂ ਮਨ ਵਿੱਚ ਕੋਈ ਲਾਲਚ ਅਥਵਾ ਆਸਾ ਮਨਸਾ ਨਹੀਂ ਆਉਣੀ ਚਾਹੀਦੀ। ਆਸਾ ਮਨਸਾ ਸਗਲ ਤਿਆਗ ਹੈ ਜਗਤੇ ਰਹੇ ਨਿਰਾਸਾ। ਦੂਸਰਾ, ਸਿਮਰਨ ਕਰਦਿਆਂ ਹੋਇਆਂ ਮਨ ਵਿੱਚ ਕੋਈ ਲਾਲਚ ਅਥਵਾ ਆਸਾ ਮਨਸਾ ਨਹੀਂ ਆਉਣੀ ਚਾਹੀਦੀ। ਤੀਸਰਾ, ਪ੍ਰੇਮ ਭਾਵਨਾ ਨਾਲ ਸਿਮਰਨ ਕਰਨਾ ਚਾਹੀਦਾ ਹੈ, ਕਿਉਂਕਿ ਹੁਣੇ ਹੀ ਪੜਿਆ ਕਿ ਹਉ ਭਾਵ ਦੀ ਅੰਸ਼ ਜਦੋਂ ਪ੍ਰਵੇਸ਼ ਹੋ ਜਾਂਦੀ ਹੈ ਉਹ ਸਿਮਰਨ ਫੋਕਾ ਭਾਵਨਾਹੀਣ ਹੋ ਜਾਂਦਾ, ਅਤੇ ਭਾਵਨਾਹੀਣ ਸਿਮਰਨ ਵਿੱਚ ਸਤਿਗੁਰ ਦੀ ਬਖਸ਼ਿਸ਼ ਵੀ ਘੱਟ ਜਾਂਦੀ ਹੈ ਅਤੇ ਸਾਡੀ ਅਵਸਥਾ ਖੜਦੀਆਂ ਕਲਾਂ ਵਿੱਚ ਵਿਚਰ ਜਾਂਦੀ ਹੈ। ਇਸ ਲਈ ਭਾਵਨਾ ਬਹੁਤ ਜ਼ਰੂਰੀ ਹੈ, ਪ੍ਰੇਮ ਭਾਵਨਾ ਨਾਲ ਸਿਮਰਨ ਕਰਨਾ ਚਾਹੀਦਾ ਹੈ। ਗੁਰਮੁਖ ਜਪੀਐ ਅੰਤਰ ਪਿਆਰ, ਹਉਮੈ ਦਾ ਖਿਆਲ ਪਰਮੇਸ਼ਰ ਦੀ ਭੁੱਲ ਵਿੱਚੋਂ ਪੁੱਜਦਾ ਹੈ, ਸੋ ਪਰਮੇਸ਼ਰ ਦੀ ਯਾਦ ਜਾਂ ਸਿਮਰਨ ਦੁਆਰਾ ਹਉਮੈ ਵੇੜੀ ਮੈਂ ਮੇਰੀ ਦੀ ਭਾਵਨਾ ਨੂੰ ਬਦਲਣ ਦੀ ਲੋੜ ਹੈ ਜੋ ਉਲਟੀ ਖੇਲ ਪਿਰਮਦੀ ਹੈ। ਸੋ ਇਹ ਜਿਹੜਾ ਭਾਵ ਪ੍ਰੇਮ ਭਾਵਨਾ ਨਾਲ ਜਪਣਾ ਦੱਸਿਆ ਗਿਆ ਹੈ, ਇਹ ਪ੍ਰੇਮ ਭਾਵਨਾ ਅਥਵਾ ਭਾਵ ਭਗਤ ਵੀ ਸਤਿਗੁਰ ਦੀ ਬਖਸ਼ਿਸ਼ ਹੈ, ਇਹ ਵੀ ਨਦਰ ਕਰਮ ਹੈ, ਗੁਰਪ੍ਰਸਾਦ ਹੈ ਜੋ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸਹਿਜ ਹੀ ਪ੍ਰਦਾਨ ਹੁੰਦੀ ਰਹਿੰਦੀ ਹੈ। ਹੈ ਤਾਂ ਇਹ ਵੀ ਬਖਸ਼ਿਸ਼ ਪ੍ਰੇਮ ਭਾਵਨਾ, ਜਿਸ ਪ੍ਰੇਮ ਭਾਵਨਾ ਨਾਲ ਸਿਮਰਨ ਕਰਨਾ ਚਾਹੀਦਾ ਹੈ, ਪਰ ਇਹ ਬਖਸ਼ਿਸ਼ ਵੀ ਉਸ 'ਤੇ ਪ੍ਰਦਾਨ ਹੁੰਦੀ ਹੈ ਜਿਹੜਾ ਸਾਧ ਸੰਗਤ ਵਿੱਚ ਵਿਚਰਦਾ ਹੈ। ਵਿਚਰਨ ਦਾ ਭਾਵ ਉਹ ਜੇ ਮਾਹੌਲ, ਉਹ ਜੇ ਅਹੁਰੇ ਵਿੱਚ ਆਪਣੇ ਆਪ ਨੂੰ ਰੱਖਣਾ। ਫਿਰ ਦੁਹਰਾ ਦੇਈਏ ਕਿ ਇਹ ਪ੍ਰੇਮ ਭਾਵਨਾ ਅਥਵਾ ਭਾਵ ਭਗਤ ਵੀ ਸਤਿਗੁਰ ਦੀ ਬਖਸ਼ਿਸ਼ ਹੈ, ਨਦਰ ਕਰਮ ਹੈ, ਗੁਰਪ੍ਰਸਾਦ ਹੈ ਜੋ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸਹਿਜ ਹੀ ਪ੍ਰਦਾਨ ਹੁੰਦੀ ਰਹਿੰਦੀ ਹੈ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ, ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਸੋ ਇਹ ਪ੍ਰੀਤ ਪ੍ਰੇਮ ਪਿਆਰ ਇਹ ਅਕਾਲ ਪੁਰਖ ਦਾ ਪ੍ਰਕਾਸ਼ ਰੂਪ ਹੈ, ਜਿਵੇਂ ਧੁੱਪ ਸੂਰਜ ਦੀ ਜਾਂ ਖੁਸ਼ਬੂ ਫੁੱਲ ਦੀ ਪ੍ਰਕਾਸ਼ ਰੂਪ ਹੈ। ਇਸੇ ਕਰਕੇ ਪਰਮੇਸ਼ਰ ਨੂੰ ਅਤ ਪ੍ਰੀਤਮ, ਪ੍ਰਿਯ, ਪ੍ਰੇਮ ਪੁਰਖ ਆਦਿ ਲਫ਼ਜ਼ਾਂ ਨਾਲ ਸੰਬੋਧਨ ਕੀਤਾ ਗਿਆ ਹੈ। ਅਤ ਪ੍ਰੀਤਮ ਮਨ ਮੋਹਨਾ ਘੱਟ ਸੋਹਨਾ ਪ੍ਰਾਣ ਆਧਾਰ ਆਰਾਮ, ਪ੍ਰਿਆ ਪ੍ਰੀਤ ਪਿਆਰੋ ਮੋਰੋ। ਇਸ ਪ੍ਰੇਮ ਭਾਵਨਾ ਨੂੰ ਸਪਸ਼ਟ ਕਰਨ ਲਈ ਕੁਝ ਉਦਾਹਰਣ ਪੇਸ਼ ਕੀਤੇ ਜਾਂਦੇ ਹਨ। ਬੱਚੇ ਦੀ ਪਾਲਣਾ ਮਾਂ ਵੀ ਕਰਦੀ ਹੈ ਅਤੇ ਨਰਸ ਵੀ। ਮਾਂ ਤਾਂ ਪਿਆਰ ਭਾਵਨਾ ਨਾਲ ਬੱਚੇ ਦੀ ਪਾਲਣਾ ਕਰਦੀ ਹੋਈ ਉਸ ਤੋਂ ਆਪਣਾ ਆਪਾ ਵਾਰਦੀ ਹੈ, ਪਰ ਨਰਸ ਭਾਵਨਾਹੀਣ ਡਿਊਟੀ ਪੂਰੀ ਕਰਦੀ ਹੈ। ਇਹਨਾਂ ਦੋਹਾਂ ਦੀ ਘਾਲਣਾ ਵਿੱਚ ਸੂਖਮ ਫਰਕ ਹੈ, ਕਿਰਿਆ ਦੋਨਾਂ ਦੀ ਇੱਕੋ ਹੀ ਹੈ। ਬੱਚੇ ਨੂੰ ਪਾਲਣਾ ਇੱਕ ਆਪਾ ਵਾਰ ਕੇ ਪਾਲਦੀ ਹੈ, ਦੂਸਰਾ ਭਾਵਨਾਹੀਣ ਡਿਊਟੀ ਪੂਰੀ ਕਰਦੀ ਹੈ। ਦੋਨਾਂ ਦੀ ਇਸ ਕਿਰਿਆ ਦੇ ਵਿਚਕਾਰ ਸੂਖਮ ਫਰਕ ਹੈ, ਜਿਸ ਦਾ ਬੱਚੇ ਦਾ ਪਾਲਣ ਪੋਸ਼ਣ ਤੋਂ ਲੈ ਕੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਬੜਾ ਡੂੰਘਾ ਅਸਰ ਪੈਂਦਾ ਹੈ। ਜਿਸ ਬੱਚੇ ਨੂੰ ਬਚਪਨ ਵਿੱਚ ਮਾਂ ਦਾ ਪਿਆਰ ਨਹੀਂ ਮਿਲਦਾ, ਉਸਦੇ ਜੀਵਨ ਵਿੱਚ ਇਸ ਦੀ ਘਾਟ ਸਪਸ਼ਟ ਰੂਪ ਵਿੱਚ ਦੇਖੀ ਜਾ ਸਕਦੀ ਹੈ। ਇਸੇ ਤਰ੍ਹਾਂ ਇਹ ਪ੍ਰੇਮਾ ਭਗਤੀ ਜਾਂ ਪਿਆਰ ਭਾਵਨਾ ਤੋਂ ਬਿਨਾਂ ਇਹ ਅਖੌਤੀ ਸਾਧਾਂ ਸੰਤਾਂ ਅਤੇ ਜੋਗੀਆਂ ਵਾਲਾ ਸਿਮਰਨ ਜਾਂ ਸਮਾਧੀ ਵੀ ਇਹ ਮਨ ਹਟ ਕਿਰਿਆ ਹੈ। ਹਾਂਜੀ, ਪ੍ਰੇਮ ਭਾਵਨਾ ਤੋਂ ਬਗੈਰ ਇਹ ਅਖੌਤੀ ਸਾਧਾਂ ਸੰਤਾਂ ਵਾਲਾ ਜਾਂ ਜੋਗੀਆਂ ਵਾਲਾ ਸਿਮਰਨ ਜਾਂ ਸਮਾਧੀ ਇਹ ਸਿਰਫ ਮਨ ਹਟ ਕਿਰਿਆ ਹੈ, ਜਿਸ ਵਿੱਚ ਹਉਂ ਭਾਵ ਦੀ ਅੰਸ਼ ਵੀ ਆਉਂਦੀ ਹੈ ਅਤੇ ਇਸ ਵਿੱਚ ਲਾਲਸਾ ਜਾਂ ਲਾਲਚ ਵੀ ਆਉਂਦੀ, ਆਸਾ ਮਨਸਾ ਵੀ ਆਉਂਦੀਆਂ ਹਨ, ਕਿਉਂਕਿ ਉਹਨਾਂ ਦੀ ਜੀਵਨ ਸੇਧ ਮਾਨਸਿਕ ਸ਼ਕਤੀਆਂ ਹਾਸਲ ਕਰਨ ਲਈ, ਆਪਣੀ ਉਮਰ ਲੰਮੀ ਕਰਨ ਲਈ, ਰਿਧੀਆਂ ਸਿੱਧੀਆਂ ਦੀ ਪ੍ਰਾਪਤੀ ਲਈ, ਜਾਦੂ ਟੂਣੇ, ਨਾਟਕ ਚੇਟਕ, ਕਰਾਮਾਤਾਂ, ਵਾਕ ਸਿੱਧੀ, ਭਵਿੱਖਬਾਣੀ, ਵਰ ਸਰਾਪ, ਅੰਤਰਯਾਮਤਾ, ਤਾਂਤਰਿਕ ਜਾਦੂ, ਮਦਾਰੀਆਂ ਦੇ ਤਮਾਸ਼ੇ ਆਦਿ ਤੱਕ ਹੀ ਸੀਮਤ ਆਉਂਦੀ ਹੈ ਉਹਨਾਂ ਦੀ ਜੀਵਨ ਸੇਧ। ਇਹਨਾਂ ਰਿਧੀਆਂ ਸਿੱਧੀਆਂ ਦੀ ਸ਼ਕਤੀ ਨਾਲ ਉਹਨਾਂ ਦੀ ਸੂਖਮ ਹਉਮੈ ਨੂੰ ਫੂਕ ਮਿਲਦੀ ਰਹਿੰਦੀ ਹੈ ਅਤੇ ਉਹ ਕਰਾਮਾਤਾਂ ਦਿਖਾਉਣ ਲੱਗ ਪੈਂਦੇ ਹਨ ਅਤੇ ਵਰ ਸਰਾਪ ਵੀ ਦੇਣ ਲੱਗ ਪੈਂਦੇ ਹਨ, ਜਿਸ ਨਾਲ ਗਰਜ਼ਮੰਦ ਜਨਤਾ ਖਿੱਚੀ ਜਾਂਦੀ ਹੈ ਉਹਨਾਂ ਵੱਲ। ਹਾਂਜੀ, ਇਹ ਅਖੌਤੀ ਸਾਧ ਸੰਤ ਮਾੜੀਆਂ ਮੋਟੀਆਂ ਰਿਧੀਆਂ ਸਿੱਧੀਆਂ ਪ੍ਰਾਪਤ ਕਰਕੇ ਉਹਨਾਂ ਨੂੰ ਦਿਖਾਉਣ ਲੱਗ ਪੈਂਦੇ ਹਨ, ਕਿਉਂਕਿ ਇਹਨਾਂ ਨਾਲ ਉਹਨਾਂ ਦੀ ਸੂਖਮ ਹਉਮੈ ਨੂੰ ਫੂਕ ਮਿਲਦੀ ਹੈ। ਉਹ ਫਿਰ ਗਰਜ਼ਮੰਦ ਜਨਤਾ ਨੂੰ ਵਰ ਸਰਾਪ ਵਰ ਦਿੰਦੇ ਆ, ਸਰਾਪ ਦਿੰਦੇ ਹਨ। ਸੋ ਇਸ ਤਰ੍ਹਾਂ ਗਰਜ਼ਮੰਦ ਜਨਤਾ ਜਿਹੜੀ ਹੈ ਉਹਨਾਂ ਦੇ ਪਿੱਛੇ ਲੱਗੀ ਰਹਿੰਦੀ ਹੈ। ਇਸ ਤਰ੍ਹਾਂ ਅਚੇਤੀ ਜਗਿਆਸੂਆਂ ਦੇ ਮਨ ਵਿੱਚ ਸੂਖਮ ਮਾਣ ਵਡਿਆਈ ਆ ਜਾਂਦੀ ਹੈ ਕਰਾਮਾਤਾਂ ਦਿਖਾਉਣ ਨਾਲ। ਇਸ ਮਾਣ ਵਡਿਆਈ ਅਤੇ ਪ੍ਰਤਿਸ਼ਠਾ ਨਾਲ ਉਹਨਾਂ ਦੀ ਉਹਨਾਂ ਨੂੰ ਮਾਨਸਿਕ ਹਉਮੈ ਦਾ ਨਸ਼ਾ ਚੜ੍ਹ ਜਾਂਦਾ ਹੈ ਅਤੇ ਉਹ ਇਹਨਾਂ ਮਾਨਸਿਕ ਪ੍ਰਾਪਤੀਆਂ ਵਿੱਚ ਹੀ ਖਚਤ ਰਹਿੰਦੇ ਹਨ, ਹੋਰ ਸਾਧਨਾ ਕਰਦੇ ਹਨ ਵੱਧ ਤੋਂ ਵੱਧ ਸ਼ਕਤੀਆਂ ਪ੍ਰਾਪਤ ਕਰਨ ਦੀਆਂ, ਕਿਉਂਕਿ ਉਹਨਾਂ ਨੂੰ ਇਹ ਸੂਖਮ ਹਉਮੈ ਦਾ ਨਸ਼ਾ ਚੜ੍ਹ ਜਾਂਦਾ ਹੈ। ਇਹ ਹੀ ਫਿਰ ਉਹਨਾਂ ਦਾ ਮਨ ਪਰਚਾਵਾ ਅਤੇ ਪਰਮਾਰਥ ਬਣ ਜਾਂਦਾ ਹੈ। ਪਰ ਗੁਰਬਾਣੀ ਅਨੁਸਾਰ ਤਾਂ ਰਿੱਧ ਸਿੱਧ ਸਭ ਮੋਹ ਹੈ, ਮੋਹ ਔਗਣ, ਕਿਉਂ? ਕਿਉਂਕਿ ਨਾਮ ਨਾ ਵਸੈ ਮਨ ਆਏ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਬਿਨ ਨਾਵੇਂ ਪਹਿਨਣ ਖਾਣ ਸਭ ਬਾਦ ਹੈ, ਤਿਗ ਸਿੱਧੀ ਤਿਗ ਕਰਾਮਾਤ। ਇਸ ਮਾਣ ਵਡਿਆਈ ਦੇ ਸੂਖਮ ਨਸ਼ੇ ਵਿੱਚ ਜਗਿਆਸੂ ਇਤਨਾ ਗਲਤਾਨ ਹੋ ਜਾਂਦਾ ਹੈ ਕਿ ਉਹ ਆਪਣੀ ਉਚੇਰੀ ਰੂਹਾਨੀ ਮੰਜ਼ਿਲ ਨੂੰ ਉੱਕਾ ਹੀ ਭੁੱਲ ਜਾਂਦਾ ਹੈ। ਇਸ ਨਾਲ ਉਸਦੀ ਆਤਮਿਕ ਤਰੱਕੀ ਰੁਕ ਜਾਂਦੀ ਹੈ ਅਤੇ ਉਹ ਖੜਦੀਆਂ ਕਲਾਂ ਵਿੱਚ ਵਿਚਰਦਾ ਹੋਇਆ ਸਹਿਜੇ ਸਹਿਜੇ ਰਸਾਤਲ ਵੱਲ ਰੁੜਦਾ ਜਾਂਦਾ ਹੈ, ਅਥਵਾ ਮਨਮੋਹਣੇ ਠਾਠ ਬਾਟ ਚੇਲ ਰਚਾ ਕੇ ਚੇਲਿਆਂ ਚਾਟਣਿਆਂ ਵਿੱਚ ਫਸ ਜਾਂਦਾ ਹੈ। ਕਬੀਰ, ਸਿੱਖ ਸਾਖਾ ਬੋਤੇ ਕੀਏ ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਨ ਕੋ ਬੀਚੈ ਅਟਕਿਓ ਚੀਤ। ਇਤਿਹਾਸ ਵਿੱਚ ਅਜੇ ਕਈ ਉਦਾਹਰਣ ਮਿਲਦੇ ਹਨ, ਜਿਵੇਂ ਗੋਰਖਨਾਥ, ਪੰਗਰਨਾਥ, ਨੂਰ ਸ਼ਾਹ, ਵਲੀ ਕੰਧਾਰੀ ਆਦਿ, ਜਿਨ੍ਹਾਂ ਨੂੰ ਗੁਰੂ ਬਾਬੇ ਨੇ ਫੋਕੇ ਮਨ ਹਟ ਜੋਗ ਵਿੱਚੋਂ ਕੱਢ ਕੇ ਪ੍ਰੇਮਾ ਭਗਤੀ ਵੱਲ ਆਇਆ। ਇਹ ਬਹੁਤ ਵੱਡੇ ਕਰਾਮਾਤੀ ਜੋਗੀ ਸਾਰੇ, ਗੋਰਖਨਾਥ, ਮਛਿੰਦਰਨਾਥ, ਪਰ ਗੁਰੂ ਬਾਬੇ ਨੇ ਤਰਸ ਕਰਕੇ ਇਹਨਾਂ ਨੂੰ ਵੀ ਫੋਕੇ ਮਨ ਹਠ ਜੋਗ ਵਿੱਚੋਂ ਕੱਢ ਕੇ ਪ੍ਰੇਮਾ ਭਗਤੀ ਵੱਲ ਲਾਇਆ। ਸੋ ਅੱਜ ਕੱਲ੍ਹ ਇਹ ਮਨ ਹਠ ਫੋਕੇ ਅਤੇ ਮਕੈਨੀਕਲ ਸਿਮਰਨ ਦਾ ਬੋਲਬਾਲਾ ਅਤੇ ਵਰਤ ਵਰਤਾਲਾ ਪ੍ਰਚਲਿਤ ਹੈ, ਬਿਨਾਂ ਭਾਵਨਾ ਤੋਂ ਰਟਨ ਕਰੀ ਚੱਲਣਾ, ਇਹੋ ਜਿਹੀ ਸਿਮਰਨ ਦਾ ਅੱਜ ਕੱਲ੍ਹ ਬੋਲਬਾਲਾ ਹੈ, ਵਰਤ ਵਰਤਾਰਾ ਹੈ। ਦੇਸਾਂ ਅਤੇ ਪ੍ਰਦੇਸਾਂ ਵਿੱਚ ਰੂਹਾਨੀ ਸੰਸਥਾਵਾਂ ਬਣੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਐਸੇ ਫੋਕੇ ਸਿਮਰਨ ਦੇ ਸਮੇਂਬੱਧ ਕੋਰਸ ਵਿਕਦੇ ਹਨ, ਉਹ ਵੀ ਬਹੁਤ ਮਹਿੰਗੇ। ਅਜਿਹੀਆਂ ਸੰਸਥਾਵਾਂ ਵਿੱਚ ਭਾਵਨਾਹੀਣ, ਦਿਮਾਗੀ ਅਤੇ ਫੋਕਾ ਸਿਮਰਨ ਜਾਂ ਮੰਤਰ ਦਾ ਰਟਨ ਜਗਿਆਸੂਆਂ ਨੂੰ ਮਾਨਸਿਕ ਸੁੰਨ ਜਾਂ ਸ਼ੂਨ ਅਵਸਥਾ ਤੱਕ ਤਾਂ ਪਹੁੰਚਾ ਸਕਦਾ ਹੈ, ਪਰ ਉਹਨਾਂ ਦੇ ਜੀਵਨ ਨੂੰ ਆਤਮਕ ਅਨੁਭਵ ਦੀਆਂ ਉਚਾਈਆਂ ਤੱਕ ਨਹੀਂ ਲਿਜਾ ਸਕਦਾ। ਹਾਂਜੀ, ਇਹ ਭਾਵਨਾਹੀਣ ਸਿਮਰਨ ਵੀ ਬਸ ਸਿਰਫ ਅਫੁਰ ਅਵਸਥਾ ਤੱਕ ਤਾਂ ਪਹੁੰਚਾ ਵੀ ਦੇਵੇਗਾ, ਪਰ ਉਸ ਤੋਂ ਉੱਚਾ ਆਤਮਕ ਅਨੁਭਵ ਦੀਆਂ ਉਚਾਈਆਂ ਤੱਕ ਇਹੋ ਜਿਹਾ ਸਿਮਰਨ ਨਹੀਂ ਲਿਜਾ ਸਕਦਾ। ਅਤੇ ਜੋਗੀਆਂ ਦੀ ਅਜਿਹੀ ਰਸਹੀਣ ਅਤੇ ਅਫੁਰ ਸੁੰਨ ਅਵਸਥਾ ਕੇਵਲ ਸਰੀਰਕ ਸਮਾਧੀ ਦੌਰਾਨ ਹੀ ਕਾਇਮ ਰਹਿੰਦੀ ਹੈ। ਜਾਗਰਤ ਅਵਸਥਾ ਵਿੱਚ ਇਸ ਸੁੰਨ ਦਾ ਕੋਈ ਅਰਥ ਜਾਂ ਲਾਭ ਨਹੀਂ, ਕਿਉਂਕਿ ਜਿੰਨਾ ਚਿਰ ਉਹ ਬੈਠੇ ਸਥਿਰ ਹੋ ਕੇ ਉਹਨਾਂ ਚਿਰ ਅਫੁਰ ਅਵਸਥਾ ਵਿੱਚ ਰਹੇ ਅਤੇ ਤੁਰਦਿਆਂ ਫਿਰਦਿਆਂ ਤਾਂ ਸੁਣ ਇਸ ਛੂਨ ਦਾ ਕੋਈ ਮਤਲਬ ਹੀ ਨਹੀਂ ਰਹਿ ਗਿਆ। ਸੋ ਜਾਗ੍ਰਿਤ ਅਵਸਥਾ ਵਿੱਚ ਇਸ ਛੂਨ ਦਾ ਕੋਈ ਅਰਥ ਜਾਂ ਲਾਭ ਨਹੀਂ। ਐਸੇ ਜਗਿਆਸੂਆਂ ਦੀ ਸੁਰਤ ਕੁੱਕੜ ਉਡਾਰੀ ਦੀ ਨਿਆਈ ਪਰਮਾਰਥਕ ਪੁਲਾੜ ਜਾਂ ਖਲਾਅ ਤੱਕ ਹੀ ਸੀਮਤ ਆਉਂਦੇ ਹੈ। ਇਸ ਤੋਂ ਅੱਗੇ ਉਹ ਆਤਮਕ ਮੰਡਲ ਦੇ ਪਿਰਮ ਰਸ ਦਾ ਸਵਾਦ ਨਹੀਂ ਚੱਕ ਸਕਦੇ। ਇਹ ਸੁਣ ਸਮਾਦ ਜਗਿਆਸੂ ਦੇ ਆਤਮਕ ਪੰਧ ਵਿੱਚ ਸੂਖਮ ਅਤੇ ਸਬਲ ਰੁਕਾਵਟ ਹੈ, ਜਿਸ ਵਿੱਚੋਂ ਜੋਗੀ ਆਪਣੇ ਆਪ ਨਿਕਲ ਨਹੀਂ ਸਕਦਾ। ਹੇਠ ਲਿਖੇ ਉਦਾਹਰਣ ਰਾਹੀਂ ਇਸ ਨੁਕਤੇ ਨੂੰ ਭਲੀ ਭਾਂਤ ਸਮਝਿਆ ਜਾ ਸਕਦਾ ਹੈ ਕਿ ਸਾਇੰਸਦਾਨ ਧਰਤੀ ਤੋਂ ਉੱਪਰ ਚੰਦਰਮਾ ਵੱਲ ਸਪੂਤਨਿਕ ਭੇਜਦੇ ਹਨ, ਜਿਸ ਦੇ ਤਿੰਨ ਪੜਾਅ ਆਉਂਦੇ ਹਨ। ਪਹਿਲਾਂ ਧਰਤੀ ਤੋਂ ਉੱਪਰ ਪੁਲਾੜ ਵਿੱਚ ਲਿਜਾਣ ਲਈ ਰਾਕਟ ਦੀ ਸਹਾਇਤਾ ਲਈ ਜਾਂਦੀ ਹੈ, ਜੋ ਉਸ ਨੂੰ ਧਰਤੀ ਦੀ ਖਿੱਚ ਤੋਂ ਉੱਪਰ ਲੈ ਜਾਂਦਾ ਹੈ। ਇੱਥੇ ਆ ਕੇ ਉਹ ਸਪੂਤਨਿਕ ਖਲਾਅ ਵਿੱਚ ਹੀ ਚੱਕਰ ਲਾਈ ਜਾਂਦਾ ਹੈ, ਉੱਥੇ ਹੀ ਘੁੰਮਦਾ ਰਹਿੰਦਾ ਹੈ, ਜਦ ਤੱਕ ਕਿ ਉਸ ਤੋਂ ਵੀ ਸ਼ਕਤੀਸ਼ਾਲੀ ਰਾਕਟ ਉਸ ਨੂੰ ਚੰਦਰਮਾ ਦੀ ਖਿੱਚ ਦੇ ਦਾਇਰੇ ਅੰਦਰ ਨਹੀਂ ਪਹੁੰਚਾ ਦਿੰਦਾ। ਜਿਹੜਾ ਰਾਕਟ ਉਸ ਨੂੰ ਧਰਤੀ ਦੀ ਖਿੱਚ ਤੋਂ ਇਸ ਖਲਾਅ ਤੱਕ ਲੈ ਕੇ ਆਇਆ, ਉਸ ਤੋਂ ਸ਼ਕਤੀਸ਼ਾਲੀ ਰਾਕਟ ਚਾਹੀਦਾ ਹੈ ਜਿਹੜਾ ਖਲਾਅ ਵਿੱਚ ਉਸ ਨੂੰ ਕੱਢ ਕੇ ਚੰਦਰਮਾ ਦੇ ਦਾਇਰੇ ਤੱਕ ਪਹੁੰਚਾਵੇ। ਫਿਰ ਚੰਦਰਮਾ ਦੀ ਖਿੱਚ ਦੇ ਦਾਇਰੇ ਅੰਦਰ ਆਉਣ 'ਤੇ ਉਸ ਨੂੰ ਕਿਸੇ ਰਾਕਟ ਦੀ ਲੋੜ ਨਹੀਂ ਰਹਿੰਦੀ ਅਤੇ ਉਹ ਆਪ ਮੁਹਾਰੇ ਚੰਦਰਮਾ ਦੀ ਖਿੱਚ ਨਾਲ ਖਿੱਚਿਆ ਜਾਂਦਾ ਹੈ। ਇਸੇ ਤਰ੍ਹਾਂ ਮਨੁੱਖ ਦੀਆਂ ਸਰੀਰਕ ਅਤੇ ਮਾਨਸਿਕ ਅਤੇ ਆਤਮਕ ਅਵਸਥਾਵਾਂ ਹਨ। ਜਦ ਜੀਵ ਸਰੀਰਕ ਅਤੇ ਮਾਨਸਿਕ ਖੇਲ ਅਖਾੜੇ ਤੋਂ ਅਸੰਤੁਸ਼ਟ ਹੋ ਕੇ ਸਿਮਰਨ ਦੁਆਰਾ ਬਿਰਤੀ ਇਕਾਗਰ ਕਰਦਾ ਹੈ ਤਾਂ ਉਹ ਸੁਣ ਸਮਾਧ ਦੇ ਸੁੰਝੇ ਖਲਾਅ ਵਿੱਚ ਆਵੜਦਾ ਹੈ। ਸੋ ਅਕਾਲ ਪੁਰਖ ਦੇ ਅਨੁਭਵੀ ਮੰਡਲ ਤਾਈਂ ਪਹੁੰਚਣ ਲਈ ਇਸ ਸੁਣ ਜਾਂ ਛੂਨ ਦੀ ਹਾਲਤ ਵਿੱਚੋਂ ਲੰਘਣਾ ਪੈਂਦਾ ਹੈ। ਭਾਵੇਂ ਪਿੱਛੇ ਪੜ੍ਹਿਆ ਕਿ ਇਹ ਸੁਣ ਸਮਾਧ ਅਵਸਥਾ ਜਿਹੜੀ ਹੈ ਇਹ ਸਬਲ ਰੁਕਾਵਟ ਹੈ ਪਰਮਾਰਥ ਦੇ ਰਸਤੇ ਵਿੱਚ, ਪਰ ਲੰਘਣਾ ਸਭ ਨੂੰ ਪੈਂਦਾ ਕਿਉਂਕਿ ਇੱਕ ਰਸਤੇ ਦਾ ਪੜਾਅ ਹੈ। ਪਰ ਇੱਥੇ ਤੱਕ ਕੌਣ ਪਹੁੰਚਦਾ ਹੈ? ਅਗਾਂਹ ਦੀ ਗੱਲ ਤਾਂ ਬਾਅਦ ਵਿੱਚ ਪਹੁੰਚਦਾ ਕੌਣ ਹੈ ਕਿ ਜਦ ਜੀਵ ਸਰੀਰਕ ਅਤੇ ਮਾਨਸਿਕ ਖੇਲ ਅਖਾੜੇ ਤੋਂ ਅਸੰਤੁਸ਼ਟ ਹੋ ਕੇ ਸਿਮਰਨ ਦੁਆਰਾ ਬਿਰਤੀ ਇਕਾਗਰ ਕਰਦਾ ਹੈ। ਜਿਹੜਾ ਸਰੀਰ ਵਿੱਚ ਹੀ ਸੰਤੁਸ਼ਟ ਹੈ ਖਾਣ ਪੀਣ ਪਹਿਨਣ ਵਿੱਚ, ਜਾਂ ਮਾਨਸਿਕ ਖੇਲ ਅਖਾੜੇ ਵਿੱਚ ਵੀ ਸੰਤੁਸ਼ਟ ਹੈ ਫਿਲਾਸਫੀਆਂ ਗਿਆਨ ਧਿਆਨ ਜਾਂ ਆਪਣੀ ਕਾਲਪਨਿਕ ਦੁਨੀਆ ਵਿੱਚ, ਉਹ ਤਾਂ ਸੰਤੁਸ਼ਟ ਹੈ, ਉਸਨੇ ਕੀ ਇਕਾਗਰ ਕਰਨਾ ਹੈ ਮਨ। ਪਰ ਜਿਹੜਾ ਜੀਵ ਸਰੀਰਕ ਅਤੇ ਮਾਨਸਿਕ ਖੇਲ ਅਖਾੜੇ ਤੋਂ ਅਸੰਤੁਸ਼ਟ ਹੈ, ਇਹਨਾਂ ਨਾਲ ਉਸਦੀ ਤਸੱਲੀ ਨਹੀਂ, ਉਹ ਜੀਵ ਸਿਮਰਨ ਦੁਆਰਾ ਬਿਰਤੀ ਇਕਾਗਰ ਕਰਦਾ ਹੈ ਤਾਂ ਉਹ ਸੁਣ ਸਮਾਦ ਦੇ ਸੁੰਝੇ ਖਿਲਾਅ ਵਿੱਚ ਆਵੜਦਾ ਹੈ। ਸੋ ਅਕਾਲ ਪੁਰਖ ਦੇ ਅਨੁਭਵੀ ਮੰਡਲ ਤਾਈਂ ਪਹੁੰਚਣ ਲਈ ਇਸ ਸੁਣ ਜਾਂ ਛੂਨ ਦੀ ਹਾਲਤ ਵਿੱਚੋਂ ਲੰਘਣਾ ਪੈਂਦਾ ਹੈ। ਜਦ ਜਗਿਆਸੂ ਦੀ ਸੁਰਤ ਇਸ ਮਾਨਸਿਕ ਸੁਣ ਸਮਾਦ ਵਿੱਚ ਅਸਥਿਤ ਹੋ ਜਾਂਦੀ ਹੈ ਤਾਂ ਉਸਨੂੰ ਕੋਈ ਸ਼ਾਂਤੀ, ਕੋਈ ਠੰਡ, ਕੋਈ ਸੁੱਖ, ਕੋਈ ਇਕਾਂਤ ਪ੍ਰਤੀਤ ਆਉਂਦੀ ਹੈ। ਕਿਉਂਕਿ ਜਿਵੇਂ ਰਾਕਟ ਧਰਤੀ ਦੀ ਖਿੱਚ ਤੋਂ ਉੱਪਰ ਸੁੰਝੇ ਖਲਾਅ ਵਿੱਚ ਗਿਆ, ਧਰਤੀ ਦੀ ਖਿੱਚ ਤਾਂ ਪਿੱਛੇ ਰਹਿ ਗਈ, ਇਸੇ ਤਰ੍ਹਾਂ ਜਦੋਂ ਜਗਿਆਸੂ ਸੁਣ ਸਮਾਧ ਵਿੱਚ ਵੜਦਾ ਹੈ ਮਾਇਕੀ ਮੰਡਲ ਪਿੱਛੇ ਰਹਿ ਗਿਆ, ਇਸ ਕਰਕੇ ਉਸਨੂੰ ਕੋਈ ਸ਼ਾਂਤੀ, ਠੰਡ, ਸੁੱਖ ਅਤੇ ਇਕਾਂਤ ਪ੍ਰਤੀਤ ਆਉਂਦੀ ਹੈ, ਜਿਸ ਵਿੱਚੋਂ ਨਿਕਲਣ ਨੂੰ ਦਿਲ ਨਹੀਂ ਕਰਦਾ। ਇਸੇ ਤੋਂ ਸੰਤੁਸ਼ਟ ਹੋ ਕੇ ਜਾਂ ਇਸੇ ਰੁੱਖੀ ਸੁੱਖੀ ਸੁਣ ਸਮਾਧ ਨੂੰ ਹੀ ਆਤਮਕ ਜੀਵਨ ਦੀ ਮੰਜ਼ਿਲ ਸਮਝ ਕੇ ਜਗਿਆਸੂ ਇਸ ਤੋਂ ਉਚੇਰੀ ਅਵਸਥਾ ਪ੍ਰੇਮਾ ਭਗਤੀ ਸਹਿਜ ਸਮਾਧ ਸਹਿਜ ਆਨੰਦ ਨਾਮ ਅਤੇ ਸ਼ਬਦ ਨੂੰ ਭੁੱਲ ਜਾਂਦੇ ਹਨ। ਮਾਇਕੀ ਮੰਡਲ ਤੋਂ ਤਾਂ ਥੋੜ੍ਹਾ ਛੁਟਕਾਰਾ ਹੋ ਗਿਆ, ਸੁਣ ਵਿੱਚ ਆ ਗਏ, ਪਰ ਅਗਾਂਹ ਪ੍ਰੇਮਾ ਭਗਤੀ ਆਤਮਕ ਮੰਡਲ ਇਸ ਨੂੰ ਜਗਿਆਸੂ ਭੁੱਲ ਜਾਂਦੇ ਹਨ ਇੱਥੇ ਪਹੁੰਚ ਕੇ, ਇਸ ਲਈ ਇਹ ਰੁਕਾਵਟ ਹੈ। ਸੋ ਇਸ ਸੂਖਮ ਪਰਮਾਰਥਕ ਪਰਮ ਭੁਲੇਖੀ ਦੀ ਸੁਣ ਜਾਂ ਖਿਲਾਅ ਵਿੱਚੋਂ ਕੇਵਲ ਗੁਰੂ ਦੀ ਕਿਰਪਾ ਦੁਆਰਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਨਾਲ ਹੀ ਨਿਕਲਿਆ ਜਾ ਸਕਦਾ ਹੈ। ਹਾਂਜੀ, ਜਿਵੇਂ ਸਪੂਤਨਿਕ ਧਰਤੀ ਦੀ ਖਿੱਚ ਤੋਂ ਉੱਪਰ ਖਲਾਅ ਵਿੱਚ ਆ ਗਿਆ, ਚੰਦਰਮਾ ਦੇ ਦਾਇਰੇ ਤੱਕ ਆਪਣੇ ਆਪ ਨਹੀਂ ਪਹੁੰਚ ਸਕਦਾ, ਭਾਵੇਂ ਸਦੀਆਂ ਹੀ ਚੱਕਰ ਲਗਾਉਂਦਾ ਰਹੇ, ਉੱਥੇ ਉਸਨੂੰ ਕੋਈ ਸ਼ਕਤੀਸ਼ਾਲੀ ਰਾਕਟ ਚਾਹੀਦਾ ਹੈ ਜਿਹੜਾ ਉਸਨੂੰ ਚੰਦਰਮਾ ਦੇ ਦਾਇਰੇ 'ਚ ਪਹੁੰਚਾਉਂਦਾ ਹੈ, ਫਿਰ ਚੰਦਰਮਾ ਆਪਣੇ ਆਪ ਉਸਨੂੰ ਖਿੱਚ ਲੈਂਦਾ ਹੈ। ਇਸੇ ਤਰ੍ਹਾਂ ਜਗਿਆਸੂ ਸਾਰੀ ਉਮਰ ਵੀ ਕਾਰਨਾ ਕਰਦਾ ਰਹੇ, ਇਸ ਸੁਣ ਸਮਾਧ ਵਿੱਚੋਂ ਆਪਣੇ ਆਪ ਨਹੀਂ ਨਿਕਲ ਸਕਦਾ। ਇੱਥੇ ਵੀ ਉਸਨੂੰ ਇੱਕ ਸ਼ਕਤੀਸ਼ਾਲੀ ਰਾਕਟ ਚਾਹੀਦਾ ਹੈ, ਯਾਨੀ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਨਾਲ ਉਸ ਉਹ ਇਸ ਖਲਾਅ ਵਿੱਚੋਂ ਨਿਕਲ ਕੇ ਆਤਮਕ ਮੰਡਲ ਵਿੱਚ ਪ੍ਰਵੇਸ਼ ਕਰ ਸਕਦਾ ਹੈ। ਫਿਰ ਦੁਹਰਾ ਦੇਈਏ, ਇਸ ਸੂਖਮ ਪਰਮਾਰਥਕ ਭਰਮ ਭੁਲੇਖੀ ਦੀ ਸੁਣ ਜਾਂ ਖਿਲਾਅ ਵਿੱਚੋਂ ਕੇਵਲ ਗੁਰੂ ਦੀ ਕਿਰਪਾ ਦੁਆਰਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਨਾਲ ਹੀ ਨਿਕਲਿਆ ਜਾ ਸਕਦਾ ਹੈ। ਇਸ ਗੁੱਝੇ ਭੇਦ ਨੂੰ ਗੁਰਬਾਣੀ ਇਉਂ ਦਰਸਾਉਂਦੀ ਹੈ, ਇਹ ਬੜਾ ਗੁੱਝਾ ਅਤੇ ਜ਼ਰੂਰੀ ਭੇਦ ਹੈ, ਨਹੀਂ ਸਮਝਦੇ ਲੋਕ। ਸਤਿਗੁਰ ਭੇਟੈ ਤਾਂ ਸਹਿਸਾ ਤੂਟੈ, ਤਾਵਤ ਵਰਜ ਰਹਾਈਐ ਨਿਚਰ ਚਰੈ ਸਹਿਜ ਧੁਨ ਲਾਗੈ ਕਰ ਹੀ ਪਰਚਾ ਪਾਈਐ। ਖਟ ਕਰਮ ਕਿਰਿਆ ਕਰ ਬਹੁ ਬਹੁ ਵਿਸਥਾਰ, ਸਿੱਧ ਸਾਧਕ ਜੋਗੀਆ ਕਰ ਜਟ ਜਟਾ ਜਟ ਜਾਟ, ਕਰ ਭੇਖ ਨ ਪਾਈਐ ਹਰ ਬ੍ਰਹਮ ਜੋਗ, ਹਰ ਪਾਈਐ ਸਤਸੰਗਤੀ, ਉਪਦੇਸ਼ ਗੁਰੂ ਗੁਰਸੰਤ ਜਨਾ ਖੋਲ ਖੋਲ ਕਪਾਟ। ਹਾਂਜੀ, ਉਪਦੇਸ਼ ਗੁਰੂ ਗੁਰਸੰਤ ਜਨਾ ਖੋਲ ਖੋਲ ਕਪਾਟ। ਜੋਗ ਨਾ ਪਗਵੀਂ ਕਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕੈ ਉਪਦੇਸ਼। ਸੋ ਅੱਜ ਕੱਲ੍ਹ ਸੰਸਾਰ ਵਿੱਚ ਬੇਅੰਤ ਧਾਰਮਿਕ ਕਰਮ ਕਿਰਿਆਵਾਂ ਦੇ ਬਾਵਜੂਦ ਮਾਨਸਿਕ ਗਿਲਾਨੀ ਵਧਦੀ ਜਾਂਦੀ ਹੈ। ਇਸ ਤੋਂ ਸਪਸ਼ਟ ਹੈ ਕਿ ਪਰਮਾਰਥ ਵੱਲ ਸਾਡਾ ਯਤਨ ਓਪਰਾ ਅਤੇ ਅਪੂਰਨ ਜਾਂ ਫਿਰ ਗਲਤ ਹੈ। ਕਸਵੱਟੀ ਤਾਂ ਇਹ ਹੈ ਕਿ ਮਾਨਸਿਕ ਗਿਲਾਨੀ ਘਟੇ, ਆਤਮਿਕਤਾ ਵਧੇ, ਪਰ ਇਤਨੀਆਂ ਬੇਅੰਤ ਧਾਰਮਿਕ ਕਰਮ ਕਿਰਿਆਵਾਂ ਦੇ ਬਾਵਜੂਦ ਸਾਡੀ ਮਾਨਸਿਕ ਗਿਲਾਨੀ ਵਧਦੀ ਜਾਂਦੀ ਹੈ। ਇਸ ਗੱਲ ਤੋਂ ਇਹ ਸਪਸ਼ਟ ਹੈ ਕਿ ਪਰਮਾਰਥ ਵੱਲ ਸਾਡਾ ਯਤਨ ਇਹ ਓਪਰਾ, ਅਪੂਰਨ ਜਾਂ ਗਲਤ ਹੈ। ਇਸ ਨੁਕਤੇ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਰਾਮ ਰਾਮ ਸਭ ਕੋ ਕਹੈ ਕਹੀਐ ਰਾਮ ਨਾ ਹੋਏ, ਗੁਰ ਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੈ ਕੋਏ, ਕਬੀਰ ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੈ ਕਹੈ ਸੋਈ ਕੌਤਕਹਾਰ। ਇਹ ਭੇਦ ਹੈ ਭਾਉ ਭਗਤ, ਪ੍ਰੇਮ ਭਾਵਨਾ, ਸ਼ਰਧਾ ਭਾਵਨੀ ਅਤੇ ਗੁਰਪ੍ਰਸਾਦ। ਇਹ ਭੇਦ ਹੈ ਭਾਉ ਭਗਤ, ਪ੍ਰੇਮ ਭਾਵਨਾ, ਸ਼ਰਧਾ ਭਾਵਨੀ ਅਤੇ ਗੁਰਪ੍ਰਸਾਦ ਦਾ। ਇਸ ਆਤਮਿਕ ਭੇਦ ਨੂੰ ਕੋਈ ਵਿਰਲਾ ਗੁਰਮੁਖੀ ਵਿਚਾਰਦਾ ਅਤੇ ਬੁੱਝਦਾ ਹੈ। ਐਸੇ ਜਨ ਵਿਰਲੇ ਸੰਸਾਰੇ ਗੁਰਸ਼ਬਦ ਵਿਚਾਰੇ ਰਹੇ ਨਿਰਾਰੇ, ਗੁਰਮਤ ਚੱਲਦੇ ਵਿਰਲੇ ਬੰਦੇ, ਗੁਰਮਤ ਚੱਲਦੇ ਵਿਰਲੇ ਬੰਦੇ। ਜਦ ਅਜੇ ਗੁਰਮੁਖ ਜਨ ਅਥਵਾ ਹਰ ਜਨ ਪਿਆਰੇ ਆਪਣੀਆਂ ਉਕਤੀਆਂ ਜੁਗਤੀਆਂ ਅਤੇ ਕਿਉਂ ਕਿਆ ਕੈਸੇ ਦੇ ਢਕੋਂਸਲੇ ਛੱਡ ਕੇ ਭਾਉ ਭਗਤ ਅਤੇ ਪ੍ਰੇਮ ਭਾਵਨਾ ਨਾਲ ਸਿਮਰਨ ਦੁਆਰਾ ਸ਼ਬਦ ਸੁਰਤ ਵਿੱਚ ਲਾਉਂਦੇ ਹਨ ਤਾਂ ਸਤਿਗੁਰ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਦੇ ਹਨ। ਹਾਂਜੀ, ਸਤਿਗੁਰ ਤਾਂ ਸਾਰਿਆਂ ਨੂੰ ਇਕਸਾਰ ਪਿਆਰ ਕਰਦਾ ਹੈ, ਗੁਰਮੁਖ ਜਨ ਜਾਂ ਹਰ ਜਨ ਕਿਉਂ ਉਸ ਦੇ ਬਖਸ਼ਿਸ਼ਾਂ ਦੇ ਪਾਤਰ ਬਣਦੇ ਹਨ, ਅਸੀਂ ਕਿਉਂ ਨਹੀਂ? ਕਿਉਂਕਿ ਗੁਰਮੁਖ ਜਨ ਆਪਣੀ ਕਿਉਂ ਕਿਆ ਉਕਤੀਆਂ ਜੁਗਤੀਆਂ ਦੇ ਸਾਰੇ ਢਕੋਂਸਲਿਆਂ ਨੂੰ ਇੱਕ ਪਾਸੇ ਰੱਖ ਕੇ ਪ੍ਰੇਮ ਭਾਵਨਾ ਨਾਲ ਸਿਮਰਨ ਦੁਆਰਾ ਸੁਰਤ ਸ਼ਬਦ ਵਿੱਚ ਲਾਉਂਦੇ ਹਨ ਤਾਂ ਸਤਿਗੁਰ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਦੇ ਹਨ। ਭਾਏ ਭਗਤ ਭਰਮ ਭਉ ਨਾਸੈ ਹਰ ਨਾਨਕ ਸਦਾ ਹਜੂਰ, ਗੋਬਿੰਦ ਭਾਉ ਭਗਤ ਦਾ ਭੁੱਖਾ, ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੈ ਤਾਂ ਗੁਰ ਸਰਬ ਨਿਧਾਨ ਦਾਨ ਦੇਤ ਹੈ, ਪ੍ਰੇਮ ਪ੍ਰੀਤ ਪਾਏ ਭਗਤੀ ਪਾਈਐ ਸਤਿਗੁਰ ਬੂਝ ਬੁਝਾਈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰਭੂ ਦਾ ਨਿਰਮਲ ਪ੍ਰੇਮ ਹਿਰਦੇ ਵਿੱਚ ਵਸਾਉਣ ਲਈ ਅਕਾਲ ਪੁਰਖ ਅਤੇ ਸ਼ਰਧਾ ਭਾਵਨੀ ਹੋਣੀ ਲਾਜ਼ਮੀ ਹੈ। ਉਦਾਹਰਣ ਦੇ ਤੌਰ 'ਤੇ ਨਿੱਕੇ ਬੱਚੇ ਦੇ ਮਨ ਵਿੱਚ ਆਪਣੀ ਮਾਂ ਲਈ ਭੋਲੇ ਪਾਏ ਸ਼ਰਧਾ ਭਾਵਨੀ ਆਉਂਦੀ ਹੈ। ਬੱਚਾ ਸਭ ਤੋਂ ਪਹਿਲਾਂ ਮਾਂ ਦਾ ਲਫ਼ਜ਼ ਸਿੱਖਦਾ ਹੈ, ਕਿਉਂ ਅਤੇ ਮਾਂ ਉੱਤੇ ਉਸਦਾ ਪੂਰਾ ਭਰੋਸਾ ਆਉਂਦਾ ਹੈ। ਇਸ ਬਾਲਪਨ ਦੇ ਭੋਲੇਪਨ ਦੀ ਅਵਸਥਾ ਵਿੱਚ ਮਾਂ ਹੀ ਉਸਦਾ ਗੁਰੂ, ਰੱਬ, ਦਾਤੀ, ਰਾਖੀ ਸਭ ਕੁਛ ਹੁੰਦੀ ਹੈ। दूजे पासे मां भी अपने मां प्यार दी ममता विच बेबी दी हर तरह दी देखभाल ते सेवा संभाल करदी होई दिल दियां डूंघियाईयां विचों उसनूं निर्छल प्यार देंदी है। बच्चा अपनी मां दे आसरे लाड लडाउंदा, खेल खिलाउंदा, इल्तां करदा, दातां मंगदा, हसदा, रोंदा, लड़दा, भिड़दा, रुसदा, मनदा, बेपरवाह, बेफिक्र भोला जीवन बतीत करदा है। क्या जानदा है कि जीव दा ए भोलेपन दा निर्छल जीवन अथवा ए बचपन उस दे सारे जीवन विच सब तो वधेरे सुखदाई, निश्चिंत ते खुशहाल होंदा है। पायो बाल बुद्ध सुखरे, मां दे प्यार ते शरदा भावनी विच बच्चा अपनी अबोल बोली विच सहज सुभाए अनजाने ही अपनी मां दा सिमरन करदा है। बोलन दी लोड़ ही नहीं, उस दे सुरत विच, उस दे दिमाग विच, उस शरदा भावनी विच मां है। सो मां दे प्यार ते शरदा भावनी विच बच्चा अपनी अबोल बोली विच सहज सुभाए अनजाने ही अपने मां दा सिमरन करदा, ध्यानदा, आराधना करदा, प्यार मानदा है। पर ज्यों ज्यों बच्चे दा दिमागी विकास होंदा है, वो ज्ञान ते विज्ञान दे चमकीले कौतकां नूं देख के भरम जाल विच फस जांदा है। हौली हौली उसकी मां प्रति शरदा भावनी घटती जाती है ते वो अपनी ही सियाणप विच करमबद्ध हो के मां प्यार दी निघी गोद ते सुख तो वांझा हो जाता है अपनी सियाणप करके। इस तरह जीव मां दे पेट विच कुआथड़े थां उल्टा लड़किया हो जाता है ते अटुट सिमरन करता है ते प्रभु नाल उसकी लिव लगी आती है। पर जब वो संसार विच आउंदा है तो उसके मन उत्ते माया का परछावा पै जाता है। जिमें छोटा बच्चा बचपन में तो माँ के परायण आता है, माँ का प्यार मानता है, वड्डा हो के सियाणा हो गया तो उसके प्यार तो दूर हो जाता है। इस तरह जीव माँ के पेट में तो कुआथड़े थां उल्टा लड़किया होया भी अटुट सिमरन करता है तो प्रभु नाल उसकी लिव लगी आती है। पर जब वो संसार में आता है तो उसके मन उत्ते माया का परछावा पै जाता है, होमे का भरम भुलावा हो जाता है, मैं मेरी दी भावना उपज पैंदी है, दूजा भाव चिंबड़ जाता है, तृष्णा लग जाती है, हरी विसर जाता है ते जड़ी प्रभु नाल गर्भ विच लिव लगी सी वो टुट जाती है। जैसी अगन उदर मैं तैसी बाहर माया, माया अगन सब इको जेई करते खेल रचाया, जां तिस पाणा तां जमया परवार पला पाया, लिव छुड़की लगी तृष्णा माया अमर वरताया। इस तरह इंसान माया दे चकाचौन ते जादूमई करिश्म्यां दे असर अधीन सियाणपां घोड़दा होया इलाही माता अर्थात अकाल पुरख दी निघी गोद दे सुख ते आनंद तो वांझा हो जांदा है। इस अवस्था विच गुरबाणी सानू इउं ताड़ना करदी है। हाँ जी, गुरबाणी इस अवस्था विच सानू इउं ताड़ना करदी, क्यों जी? शेखा चौ चक्या चौ वाया ए मन इकत कर आण, ए हड़ ते हड़ छड़ तू गुर का शब्द पछाण, अपने भाणे जो चले पाई विछड़ चोटा खावे। सो जेकर असी मुड़ अकाल पुरख दी सुखदाई गोद दा निग मानना चाहते हाँ तो सानू निक्के बच्चे वांग अकाल पुरख उत्ते पूरन शरदा भावनी ते विश्वास होना लाजमी है। होमे वेड़ियां सियाणपां ते उन्हां तो उपजे फिक्र चिंता चिखा तो बचण लई गुरबाणी सानू इउं प्रेरणा करदी है। तजो सियाणप सुरजनो सिमरो हर हर राय, एक आस हर मन रखो नानक दुख परम पौ जाए, अबनासी खेम चाहे जे नानक सदा सिमर नारायण। चाकरियां चंगियाईयां अवर सियाणप कित, नानक नाम संभाल तू बद्दा छुट्टे जित। हुण सवाल पैदा होंदा है कि ये बेबी वर्गे भोले पाए विश्वास प्यार भावना ते शरदा भावनी दी प्राप्ति किवें होवे, क्योंकि हुण तक असी सारा कुछ देख लिया कि सिमरन नूं फल भी प्रेम भावना तो लगदा है। प्रेम भावना नाल कीता होया सिमरन ही सतगुर दी बख्शिश दा पात्र बनदा है। सो इहो जिहा प्यार भावना कित्थों मिले? ऐसा आत्मक सहज विश्वास ਪਿਆਰ ਅਤੇ ਸ਼ਰਧਾ ਭਾਵ ਨਹੀਂ, ਇਹ ਦਿਮਾਗੀ ਪੜ੍ਹਾਈਆਂ ਦੁਆਰਾ ਪ੍ਰਾਪਤ ਨਹੀਂ ਹੋ ਸਕਦੀ ਜਿਤਨਾ ਮਰਜ਼ੀ ਪੜ੍ਹ ਲਈਏ। ਇਹ ਫਿਲਾਸਫੀਆਂ ਦੁਆਰਾ ਵੀ ਪ੍ਰਾਪਤ ਨਹੀਂ ਹੋ ਸਕਦੀ ਜਿਤਨੇ ਮਰਜ਼ੀ ਕੋਟ ਲਈਏ। ਇਹ ਪਾਠ ਪੂਜਾ ਕਰਮਕਾਂਡਾਂ ਅਤੇ ਯੋਗ ਸਾਧਨਾਵਾਂ ਦੁਆਰਾ ਵੀ ਨਹੀਂ ਪ੍ਰਾਪਤ ਹੋ ਸਕਦੀ, ਕਿਉਂਕਿ ਬਾਰਮੁਖੀ ਦਿਮਾਗੀ ਗਿਆਨ ਸਾਡੀ ਅਲਪ ਬੁੱਧੀ ਤਾਂ ਸੀਮਤ ਰਹਿੰਦਾ ਹੈ ਅਤੇ ਸਾਡੀ ਮਨ ਦੀ ਰੰਗਤ ਅਨੁਸਾਰ ਬਦਲਦਾ ਰਹਿੰਦਾ ਹੈ। ਇਸ ਲਈ ਇਹੋ ਜਿਹੀ ਸ਼ਰਧਾ ਭਾਵਨੀ ਦੀ ਕੋਈ ਬੁਨਿਆਦ ਨਹੀਂ। ਇਸ ਦੇ ਉਲਟ ਆਤਮਕ ਸ਼ਰਧਾ, ਵਿਸ਼ਵਾਸ ਅਤੇ ਭਾਵ ਭਗਤੀ ਜਿਹੜਾ ਸਾਡੇ ਅੰਤਰ ਆਤਮੇ ਵਿੱਚੋਂ ਅਪੋਲ ਸਹਿਜ ਸੁਭਾਏ ਫੁੱਟ ਕੇ ਉਪਜਦੀ ਹੈ, ਉਹ ਅਸਲੀ ਦ੍ਰਿੜ ਅਤੇ ਅਟਲ ਹੁੰਦੀ ਹੈ। ਸ਼ਰਧਾ ਭਾਵਨੀ ਤਾਂ ਉਹ ਜਿਹੜੀ ਬਾਹਰੋਂ ਪੜ੍ਹ ਕੇ ਪ੍ਰਾਪਤ ਹੋਏ ਉਹ ਤਾਂ ਅਧੂਰੀ ਹੈ, ਰੰਗਤ ਬਦਲੀ ਮਨ ਦੀ ਉਹ ਵੀ ਬਦਲ ਗਈ। ਸ਼ਰਧਾ ਭਾਵਨੀ ਉਹ ਜਿਹੜੀ ਆਤਮਾ ਵਿੱਚੋਂ ਸਫੁਟਤ ਹੋਵੇ ਉਹੀ ਅਸਲੀ ਅਤੇ ਦ੍ਰਿੜ ਹੁੰਦੀ ਹੈ। ਸੋ ਐਸਾ ਆਤਮਕ ਵਿਸ਼ਵਾਸ ਇਹ ਬਖਸ਼ਿਆ ਹੋਇਆ ਗੁਰਮੁਖ ਪਿਆਰਿਆਂ, ਮਹਾਂਪੁਰਖਾਂ, ਆਤਮ ਜੀਵਨ ਵਾਲਿਆਂ ਹਰ ਜਨਾਂ ਦੀ ਸੇਵਾ ਅਤੇ ਸੰਗਤ ਵਿੱਚ ਹੀ ਉਪਜਦਾ ਹੈ ਅਤੇ ਪ੍ਰਫੁੱਲਤ ਹੋ ਸਕਦਾ ਹੈ। ਇੱਕੋ ਹੀ ਹੈ ਅਸਲੀ ਜਿਹੜਾ ਆਤਮਕ ਭਾਵਨਾ ਹੈ, ਆਤਮਾ 'ਚੋਂ ਸਫੁੱਟਤ ਆਉਣ ਵਾਲੀ, ਇਹ ਮਹਾਂਪੁਰਖਾਂ ਦੀ ਸੰਗਤ ਵਿੱਚ ਉਹਨਾਂ ਦੀ ਸੇਵਾ ਕਰਕੇ, ਉਹਨਾਂ ਦੀ ਸੰਗਤ ਵਿੱਚ ਵਿਚਰ ਕੇ ਉਪਜਦਾ ਹੈ ਅਤੇ ਜਿਉਂ ਜਿਉਂ ਅਸੀਂ ਇਸ ਚੀਜ਼ ਨੂੰ ਵਧਾਉਂਦੇ ਹਾਂ ਉਹ ਪ੍ਰਫੁੱਲਤ ਹੁੰਦਾ ਹੈ ਪਿਆਰ। ਇਸੇ ਲਈ ਗੁਰਬਾਣੀ ਵਿੱਚ ਸਾਨੂੰ ਵਾਰ ਵਾਰ ਸਾਧ ਸੰਗਤ ਵਿੱਚ ਸਿਮਰਨ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ। ਹਾਂਜੀ, ਕਿਉਂਕਿ ਸਾਧ ਸੰਗਤ ਵਿੱਚੋਂ ਪ੍ਰੇਮ ਭਾਵਨਾ ਪ੍ਰਾਪਤ ਹੁੰਦੀ ਹੈ ਅਤੇ ਪ੍ਰੇਮ ਭਾਵਨਾ ਦੁਆਰਾ ਸਿਮਰਨ ਕੀਤਾ ਹੋਇਆ ਹੀ ਸਫਲ ਹੁੰਦਾ ਹੈ। ਇਸੇ ਲਈ ਗੁਰਬਾਣੀ ਵਿੱਚ ਸਾਨੂੰ ਵਾਰ ਵਾਰ ਸਾਧ ਸੰਗਤ ਵਿੱਚ ਸਿਮਰਨ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ। ਮੇਰੇ ਮਨ ਹਰ ਹਰ ਨਾਮ 'ਤੇ ਆਏ ਕਰ ਸੰਗਤ ਨਿਤ ਸਾਧ ਕੀ, ਕਰ ਸੰਗਤ ਨਿਤ ਸਾਧ ਕੀ ਗੁਰਚਰਣੀ ਚਿਤ ਲਾਏ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਤ ਪੁਨੀਤ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ, ਯਾਹੂੰ ਜਤਨ ਕਰ ਹੋਤ ਛੁਟਾਰਾ, ਉਆਉਂ ਜਤਨ ਸਾਧ ਸੰਗਾਰਾ। ਗੁਰਬਾਣੀ ਵਿਚਾਰ ਲੇਖ ਨੰਬਰ 120 ਸੰਗਤ ਭਾਗ 11। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਓ ਜੀ, ਉਹਨਾਂ ਨੇ ਇਹ ਸੰਗਤ ਦੇ ਜ਼ਰੂਰੀ ਵਿਸ਼ੇ 'ਤੇ 16 ਲੇਖ ਲਿਖੇ ਹਨ, ਜਿਸ ਵਿੱਚੋਂ ਨਮੂਨੇ ਮਾਤਰ ਸਿਰਫ 11ਵਾਂ ਭਾਗ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।